गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत सुंदरी आप जी ने पढ़ के सरवण करा रहे से, आओ उसका बारवां कांड सरवण करने की कोशिश करिए जी। लखपत राय सिखां दे मगर अजिहा हथ धो के पिया सी कि मानो सिख मारने वो मुक्ति का रस्ता समझदा सी। बिजला सिंह की जबानी पाठकों ने कई हाल सुन ही ले हन, उन्हां ते ही बस नहीं, इसने खालसे दा बीज नास करनो फर्क नहीं कीता। इस दे इस जतन ते मेहनत नू वेख के मुसलमान हाकम अगे ही सिखां दा खुरा खोज मिटा रहे सन, पर हुण तां सारे पंजाब विच पिछली अग दूणी ओ मची। असल विच नादर दे हमले दे बाद खान बहादुर ने 1796 तो 1801 बिक्रमी तक सिखां दी कतलेआम जारी रखी सी। पिंड दे चौधरियां नू हुक्म सी कि जिथे सिख मिले मरवा दिओ ते घर बार जमीन जब्त कर लो। गश्ती फौज इलाकियां विच सिखां नू मारन वास्ते फिरन लगी। तवारीख दे पुराने ग्रंथ नू पढ़ के शरीर कंब उठदा है। जो जो कहर उस समय खालसे ने बहादुरी नाल सहारे, लेखनी लिख नहीं सकदी, अखां पढ़ नहीं सकदियां, कन सुन नहीं सकदे। पिंडी ते शहरी सिख मारे गए, मुखबरियां दा बाजार डाढ़ी रौनकपुर हो गया। सिखां दे फड़ाउण वालियां नू चोखे चोखे इनाम मिलदे, पर वाह वाह खालसा जमया नहीं। फड़े गए तां हस हस के मरे, अनेकां शहरां पिंडां नू छड़ छड़ के जंगलां विच पहाड़ां विच जा वसे, और प्यारे धर्म दी खातर असह ते अकह कष्ट सहारे। इत्थों तीक के सिंघां दे जथे जो गश्ती फौज दे काबू चढ़ जांदे तां लाहौर लिया के तसीहे दे के मारे जांदे। चरखणियां ते चाड़ना ते अनेकां कष्ट देने, लाहौर सिंघां दे सिरां नाल खूह भरे गए ते बुरज उसारे गए। इन्हीं दिनी ही दरबार साहिब विच मसा रंगण बेअदबी कर रहा सी, जदों के मताब सिंह ने आके उसका सिर वड़ लिया सी। दरबार साहब के इर्द गिर्द फौज का पहरा रहिंदा सी कि कोई सिख मंदिर विच ना आउणा पावे, क्योंकि यह एक कहावत चली आउंदी है कि एक दिन नवाब लाहौर ने सिखां दे एडे बली होणदार धर्म ना छड्डण का कारण पुछया। तद किसी जोशी ने दसिया कि ये लोग अमृत छकदे हैं, इन्हां दे गुरु वड्डे औलिया सन, उन्हां दा अमृत पी के ये अमर हो जांदे हन अते अमृतसर इशनान करके अपना बल दा वादा प्राप्त करदे हन। ये गल सुन के उन्होंने अमृतसर विच सिखां दा नावणा रोक दिता, पर वह मूर्ख की जानन सिख कच्ची मिट्टी दे घड़े होए नहीं हन। इन्हां दे मन फौलाद नालों भी करड़े ते पत्थर नालों भी पीड़े हन। खालसा रात नूं चोरी इशनान कर जाया करन, कई वार नाउंदे सिंह दरबार साहब दे उन्हां पवित्र पौड़ां उत्ते जिथे अजकल पत्थरां दे बुत पए पूजे जा रहे हन। हाँ प्यारे पाठक, उन्हां धर्म खेत पौड़ां उत्ते निशान कर दे ते जप साहब उचारदे उचारदे पहरेदारां दीआं बंदूकां दा निशाना हो के शहीदी पाउंदे, परंतु हठ ना छड्डदे। इस अवस्था नूं वेख के एक दिन एक तुरक अहुदेदार ने बोली मारी कि जे सिंह हन तां दिन दिहाड़े आ के ना आउण, रात गिदड़ां वांगू क्यों आउंदे हन। ये बोली जद सिखां ने सुनी तां अग भभूका हो गए। सुखा सिंह नामे एक सिंह सी जो पहले अपने पिंड विच वसदा सी, और तुरकां दे जुलम तों डरदे उसदे मापिया ने उसकी बेहोशी विच उसदे केस कतरा दिते सन। सुखा सिंह अनर्थ देख के आत्मघात करन लगा सी कि एक सिख ने कहा, शहीद होके मर अजाई मौत क्यों मरदा है। तदों ही सुखा सिंह साढ़े सरदार शाम सिंह दे जथे विच अपड़िया सी ते सरदार पासों मुड़ अमृत छक के अजिहा पक्का बहादुर हो गया सी कि उस दियां बहादुरियां दी पंथ विच तांग पै गई सी। इत्थों ताई के पंथ ने उसनू एक जथे दा सरदार थाप दिता सी। सो ये बहादुर हाकमां दा मेहणा सुन के एक वेर दिन दीवी श्री अमृतसर इशनान करन गया सी। पैरे दी फौज ने सामना कीता तां इस इकले ने कईयां दे आहू लाए और जीवंदा निकल गया। इस गल ते शर्म खा के हाकमां ने श्री अमृतसर जी दे ताल विच मिट्टी पा के भर दिता और नावण दी कोई वाह ना रहण दिती। 1802 बिक्रमी विच खान बहादुर मोया ते यैया खान ने हकूमत संभाली। ਇਸਨੇ ਪਿਓ ਤੋਂ ਵੱਧ ਅੱਤ ਚਾਹੀ। ਅਜਿਹਾ ਭਿਆਨਕ ਹਾਲ ਖਾਲਸੇ ਦਾ ਉਸ ਸਮੇਂ ਸੀ ਕਿ ਕੱਖ ਵੀ ਵੈਰੀ ਹੋ ਰਹੇ ਸਨ। ਹੁਣ ਆਪਣੀ ਕਥਾ ਦੀ ਲੜੀ ਫਿਰ ਜੋੜਦੇ ਹਾਂ। ਜਦ ਸੁੰਦਰੀ ਘੋੜੇ 'ਤੇ ਚੜ ਕੇ ਨੱਠੀ ਹੈ ਤਦ ਪੱਤੜ ਤੋਂ ਅੱਗੋਂ ਦੀ ਕਿੱਡੀ ਵਿੱਥ ਪਰ ਹੋ ਕੇ ਨਿਕਲ ਗਈ ਅਤੇ ਇਸਨੂੰ ਖਾਲਸੇ ਦਾ ਦਲ ਕਿਤੇ ਨਾ ਮਿਲਿਆ, ਕਿਉਂਕਿ ਇਸਨੂੰ ਰਸਤਿਆਂ ਦਾ ਪਤਾ ਮਾਲੂਮ ਨਹੀਂ ਸੀ। ਹੁਣ ਕਦਮ ਕਦਮ 'ਤੇ ਸੰਸਾ ਉਤਪੰਨ ਹੁੰਦਾ ਸੀ ਕਿ ਵੈਰੀ ਮੇਰੇ ਮਗਰ ਆਏ ਕਿ ਆਏ। ਘੋੜੇ ਚੜੀ ਜਾਂਦੀ ਮੁੜ ਮੁੜ ਪਿੱਛੇ ਵੇਖਦੀ ਔਰ ਦਿਲ ਵਿੱਚ ਸ਼ੌਕ ਕਰਦੀ ਹੈ ਕਿ ਕਟਾਰ ਉਸ ਸਿਪਾਹੀ ਦੇ ਢਿੱਡ ਵਿੱਚ ਰਹੀ ਜਿਸ ਨੂੰ ਪਹਾੜੀ ਉੱਤੇ ਮਾਰਿਆ ਸੀ ਔਰ ਤਲਵਾਰ ਉਸ ਅਮੀਰ ਨਾਸ਼ੁਕਰੇ ਦੇ ਪੇਟ ਪਾਸ ਸੁੱਟੀ। ਕੋਈ ਹਥਿਆਰ ਨਾਲ ਨਾ ਲਿਆਈ। ਜੇ ਕੋਈ ਮਾਮਲਾ ਆ ਬਣਿਆ ਤਾਂ ਕੀ ਕਰਾਂਗੀ? ਫਿਰ ਜੀ ਵਿੱਚ ਇਹ ਸੋਚਦੀ ਸੀ ਕਿ ਜਿਸ ਗੁਰੂ ਗੋਬਿੰਦ ਸਿੰਘ ਜੀ ਨੇ ਐਡੇ ਕਸ਼ਟਾਂ ਵਿੱਚੋਂ ਕੱਢ ਲਿਆ ਹੈ ਉਹ ਹਰ ਵੇਲੇ ਸਹਾਈ ਹਨ, ਮੈਂ ਕਿਉਂ ਡੋਲਾਂ? ਇਸ ਸਿੰਘਣੀ ਦਾ ਜਿਗਰਾ ਕਿਆ ਹੌਸਲੇ ਵਾਲਾ ਸੀ। ਪੇਟੋਂ ਭੁੱਖੀ, ਸਫ਼ਰ ਦੀ ਥੱਕੀ ਟੁੱਟੀ ਹੋਈ, ਕੈਦ ਦੇ ਅਸਹਿ ਕਸ਼ਟਾਂ ਤੋਂ ਹੁੱਟੀ ਹੋਈ, ਭਰਾਵਾਂ ਦੇ ਵਿਛੋੜੇ ਤੋਂ ਘਾਬਰੀ ਹੋਈ, ਉਜਾੜ ਬਿਆਬਾਨ ਵਿੱਚ ਇਕੱਲੀ ਭਟਕਦੀ ਹੋਈ, ਗੁਰੂ ਜੀ ਨੂੰ ਆਪਣਾ ਸੱਚਾ ਸਹਾਈ ਜਾਣ ਕੇ ਦਿਲ ਦੀ ਕੁਦਰਤੀ ਨਿਰਾਸ਼ ਕਰਨ ਵਾਲੀ ਦਿਲਚਮੀ ਨੂੰ ਵਿਚਾਰ ਨਾਲ ਜਿੱਤ ਰਹੀ ਹੈ। ਕੁਛ ਦੂਰ ਜਾ ਕੇ ਅਚਾਨਕ ਇੱਕ ਛਮ ਨਿਰਮਲ ਜਲ ਦਾ ਦਿਸਿਆ ਜਿਸ ਦੇ ਕਿਨਾਰੇ ਰੰਗ ਰੰਗ ਦੇ ਪੰਛੀ ਕਲੋਲ ਕਰ ਰਹੇ ਸਨ। ਨਿਰਮਲ ਜਲ ਵੇਖ ਕੇ ਸੁੰਦਰੀ ਨੇ ਬੇਵੱਸੀ ਹੋ ਕੇ ਘੋੜੇ ਤੋਂ ਉਤਰ ਕੇ ਉਸਨੂੰ ਇੱਕ ਬੂਟੇ ਨਾਲ ਬੰਨਿਆ, ਜ਼ਰਾ ਸਸਤਾ ਕੇ ਇਸ਼ਨਾਨ ਕੀਤਾ, ਕੁਝ ਜਲ ਛੱਕਿਆ, ਫਿਰ ਜਪਜੀ ਸਾਹਿਬ ਦਾ ਪਾਠ ਕੀਤਾ, ਹਜ਼ਾਰੇ ਦੇ ਸ਼ਬਦ ਪੜ੍ਹੇ, ਪ੍ਰਾਰਥਨਾ ਕਰਦੀ ਹੋਈ ਅਜਿਹੀ ਮਗਨ ਹੋਈ ਕਿ ਮਾਨੋ ਪੱਥਰ ਦੀ ਮੂਰਤੀ ਬੈਠੀ ਹੈ। ਮੁਰਗਾਬੀਆਂ ਅਤੇ ਸਾਰਸ ਔਰ ਕਈ ਤਰ੍ਹਾਂ ਦੇ ਪੰਖੀ ਉਸਦੇ ਆਲੇ ਦੁਆਲੇ ਨਿਰਭੈ ਫਿਰਨ ਲੱਗ ਪਏ। ਇਸ ਦਸ਼ਾ ਵਿੱਚ ਉਸਨੂੰ ਕੋਈ 4-5 ਘੜੀਆਂ ਬੀਤ ਗਈਆਂ, ਪਰ ਸੁੰਦਰੀ ਨੂੰ ਇੱਕ ਪਲ ਜਿੰਨਾ ਵੀ ਨਾ ਪਾਸਿਆ, ਕਿਉਂਕਿ ਉਹ ਇਕਾਗਰ ਹੋਈ ਸਖੋਪਤੀ ਅਤੇ ਆਤਮ ਆਨੰਦ ਦੇ ਰਲਵੇਂ ਰੰਗ ਵਿੱਚ ਟਿਕ ਗਈ ਸੀ। ਦੁਨੀਆਂ ਦੇ ਸਾਰੇ ਦੁੱਖੜੇ ਇਸ ਵੇਲੇ ਭੁੱਲ ਗਏ ਸਨ। ਨਾਮ ਦੀ ਖਿੱਚ ਕਰਕੇ ਟਿੱਕੀ ਹੋਈ ਸੁੰਦਰੀ ਆਪ ਸੀ ਜਾਂ ਗੁਰੂ ਮਹਾਰਾਜ ਜੀ, ਜਿਨ੍ਹਾਂ ਵਿੱਚ ਉਸਦੀ ਸੁਰਤ ਲੱਗ ਰਹੀ ਸੀ। ਇਸ ਦਸ਼ਾ ਵਿੱਚੋਂ ਸੁੰਦਰੀ ਦੀ ਜਾਗ ਇੱਕ ਬੰਦੂਕ ਦੀ ਗੋਲੀ ਦੀ ਆਵਾਜ਼ ਨਾਲ ਖੁੱਲ੍ਹੀ। ਅੱਖਾਂ ਖੁੱਲ੍ਹੀਆਂ ਤਾਂ ਕੀ ਵੇਖਦੀ ਹੈ ਕਿ ਛੰਭ ਦੇ ਦੂਜੇ ਕੰਢੇ 10-20 ਸਵਾਰ ਸ਼ਿਕਾਰ ਖੇਡ ਰਹੇ ਹਨ। ਉਹਨਾਂ ਦੀ ਗੋਲੀ ਸੁੰਦਰੀ ਦੇ ਕੋਲੋਂ ਦੀ ਇੱਕ ਗਿੱਠ ਪਰ ਫਰਕ 'ਤੇ ਸਰਰ ਕਰਦੀ ਲੰਘ ਗਈ ਸੀ ਔਰ ਇਸ ਦੇ ਨੇੜੇ ਇੱਕ ਸੁਰਖਾਬ ਨੂੰ ਫੁੰਡ ਗਈ ਸੀ। ਇਹ ਵੇਖ ਸੁੰਦਰੀ ਘਬਰਾ ਕੇ ਉੱਠ ਛੇਤੀ ਨਾਲ ਘੋੜੇ 'ਤੇ ਚੜ੍ਹੀ ਔਰ ਦੂਰੋਂ ਤਾਣਨ ਲੱਗੀ ਕਿ ਕੌਣ ਹਨ, ਤਾਂ ਪਛਾਣਿਆ ਕਿ ਉਹ ਤੁਰਕ ਹਨ ਔਰ ਉਹਨਾਂ ਦੇ ਵਿੱਚ ਉਹ ਹਾਕਮ ਵੀ ਹੈ ਜਿਸ ਨੇ ਸੁੰਦਰੀ ਨੂੰ ਬਿਪਤਾ ਵਿੱਚ ਘੱਤ ਸਿੱਟਿਆ ਸੀ। ਸੁੰਦਰੀ ਕੰਬੀ, ਫਿਰ ਕੁਛ ਸੋਚੀ ਔਰ ਦਿਲ ਕਰੜਾ ਕਰਕੇ ਘੋੜੇ ਨੂੰ ਅੱਡੀ ਲਾ ਕੇ ਹਵਾ ਹੋ ਗਈ। ਸ਼ਿਕਾਰੀ ਆਪਣੀ ਥਾਂ ਹੈਰਾਨ ਸਨ ਕਿ ਮੁਰਗਾਬੀਆਂ ਦੇ ਝੁੰਡ ਵਿੱਚੋਂ ਇਹ ਕਿਹੜਾ ਰਾਜ ਹੰਸ ਨਿਕਲ ਆਇਆ। ਹਰਿਆਨਗੀ ਦੇ ਮਾਰੇ ਨਾਲੇ ਬੰਦੂਕ ਨਾਲ ਫੁੰਡੇ ਸ਼ਿਕਾਰ ਨੂੰ ਹਲਾਲ ਕਰਨ ਦੀ ਨੀਅਤ ਧਾਰ ਕੇ ਘੋੜਿਆਂ ਨੂੰ ਅੱਡੀ ਲਾ ਕੇ ਉਹ ਉਸ ਪਾਸੇ ਆਏ ਅਤੇ ਨਾਲੇ ਸੁੰਦਰੀ ਨੂੰ ਨੱਸਦਿਆਂ ਵੇਖ ਕੇ ਆਪਣੀ ਹਰਿਆਨਗੀ ਮੱਠੀ ਕਰਨ ਲਈ ਪਿੱਛੇ ਦੌੜੇ ਔਰ ਉਸਦੇ ਘੋੜੇ ਨੂੰ ਕੁਛ ਦੂਰ ਜਾ ਕੇ ਰਿਹਾ। ਹਾਕਮ ਨੇ ਸੁੰਦਰੀ ਨੂੰ ਪਛਾਣਿਆ ਔਰ ਬੇਵੱਸਾ ਹੋ ਕੇ ਬੋਲਿਆ, ਸ਼ੁਕਰ ਖੁਦਾਵੰਦ ਕਰੀਮ ਦਾ ਜਿਹਨੇ ਇਸ ਤਰ੍ਹਾਂ ਮੇਲ ਕਰਾ ਦਿੱਤਾ। ਸ਼ੁਕਰ ਹੈ, ਲੱਖ ਲੱਖ ਸ਼ੁਕਰ ਹੈ। ਇਹ ਕਹਿੰਦਾ ਹੀ ਘੋੜੇ 'ਤੇ ਬੇਹੋਸ਼ ਜਿਹਾ ਹੋ ਗਿਆ। ਸਾਰੇ ਸਾਥੀ ਅਚੰਬਤ ਖੜ੍ਹੇ ਸਨ। ਸੁੰਦਰੀ ਚਾਰ ਚੁਫੇਰਿਓਂ ਘਿਰੀ ਹੋਈ ਪਰੇਸ਼ਾਨ ਮਨ ਨਾਲ ਆਪਣੀ ਨਵੀਂ ਆਪਦਾ ਨੂੰ ਵੇਖ ਰਹੀ ਸੀ। ਹਾਕਮ ਨੇ ਫਿਰ ਅੱਖਾਂ ਖੋਲੀਆਂ ਔਰ ਕਿਹਾ, ਤੇਰਾ ਜਨਮ ਕਿੰਨਾ ਕਾਫਰਾਂ ਦੇ ਹੋਇਆ। ਆਹ, ਕਿਹੀ ਬਹਾਦਰ ਹੈ, ਘੋੜੇ ਪਰ ਕਿਹੀ ਰਾਨ ਪਟੜੀ ਜਮਾਈ ਉੱਡਦੀ ਰਹੀ ਹੈ, ਮਰਦਾਂ ਨੂੰ ਪਰੇ ਸਿੱਟਦੀ ਹੈ। ਬੇਸ਼ੱਕ ਇਹ ਮਹਰੂ ਯਾਨੀ ਸੁੰਦਰੀ ਬੇਗਮ ਬਣਾਉਣ ਦੇ ਲਾਇਕ ਹੈ, ਪਰ ਪਤਾ ਨਹੀਂ ਮੈਥੋਂ ਕਿਉਂ ਡਰਦੀ ਹੈ। ਸੁੰਦਰ ਤਾਂ ਮੈਂ ਵੀ ਹਾਂ, ਖਬਰੇ ਇਸ ਗੱਲੋਂ ਨੱਸਦੀ ਹੈ ਕਿ ਇਸਦਾ ਮਨ ਇਸ ਵੇਲੇ ਇਸ ਤਰ੍ਹਾਂ ਖੁੱਲ੍ਹੇ ਫਿਰਨ ਨੂੰ ਚਾਹੁੰਦਾ ਹੈ ਕਿ ਹਰਨਾ ਵਾਂਗ ਬੰਨਾਂ ਵਿੱਚ ਚੌਂਕੜੀਆਂ ਭਰਦੀ ਫਿਰਾਂ, ਪਰ ਮੇਰੇ ਮਹਿਲਾਂ ਵਿੱਚ ਪਰਦੇ ਦੀ ਕੈਦ ਹੈ। ਨੂੰ ਠੀਕ ਹੈ, ਠੀਕ ਬੁੱਝਿਆ ਹੈ, ਤੁਸੀਂ ਘਾਬਰੋ ਨਾ, ਮੈਂ ਤੁਹਾਨੂੰ ਦਿਲੋਂ ਪਿਆਰ ਕਰਦਾ ਹਾਂ। ਮੈਂ ਸ਼ਾਇਰ ਹਾਂ, ਜੱਟ ਗਵਾਰ ਨਹੀਂ। ਚਲੋ ਹੁਣ ਸ਼ਹਿਰ ਲੈ ਚੱਲੀਏ, ਇਹ ਕਹਿ ਕੇ ਹੱਸ ਪਿਆ। ਸੁੰਦਰੀ ਇਸ ਵੇਲੇ ਬਾਤਚੀਤ ਨੂੰ ਨਹੀਂ ਸੁਣ ਰਹੀ ਸੀ। ਅੱਖਾਂ ਮੀਟੀ ਪ੍ਰਾਰਥਨਾ ਕਰ ਰਹੀ ਸੀ ਕਿ ਹੇ ਅਕਾਲ ਪੁਰਖ, ਇਸ ਵੇਲੇ ਥੰਮਾਂ ਵਿੱਚੋਂ ਬਹੁੜ ਔਰ ਮੇਰੇ ਧਰਮ ਦੀ ਰੱਖਿਆ ਕਰੋ, ਕੋਈ ਆਸਰਾ ਆਪ ਦੀ ਕਿਰਪਾ ਬਿਨਾਂ ਨਹੀਂ ਹੈ। ਇਸ ਪ੍ਰਕਾਰ ਦੀ ਪ੍ਰਾਰਥਨਾ ਡੂੰਘੇ ਔਰ ਇਕਾਗਰ ਚਿੱਤੋਂ ਅਜਿਹੀ ਨਿਕਲੀ ਕਿ ਕਰਤਾਰ ਦੇ ਚਰਨਾਂ ਵਿੱਚ ਅਪੜੀ ਔਰ ਬੰਦ ਅੱਖਾਂ ਵਿੱਚੋਂ ਹੀ ਸੁੰਦਰੀ ਨੂੰ ਆਪਣੇ ਭਰਾ ਕੁਝ ਸਿੱਖਾਂ ਦਾ ਦਰਸ਼ਨ ਹੋਇਆ ਕਿ ਘੋੜਿਆਂ 'ਤੇ ਸਵਾਰ ਚੱਲੇ ਆ ਰਹੇ ਹਨ ਔਰ ਆਕਾਸ਼ ਵਿੱਚੋਂ ਗੁਰੂ ਸਾਹਿਬ ਜੀ ਆਪਣੇ ਤੇਜ ਵਿੱਚ ਖੜ੍ਹੇ ਇਸ਼ਾਰਾ ਕਰ ਰਹੇ ਹਨ ਕਿ ਇਸ ਰਸਤੇ ਜਾਓ। ਸੁੰਦਰੀ ਬੇਵੱਸੀ ਹੋ ਕੇ ਚੀਕ ਉੱਠੀ, ਪਿਆਰੇ ਵੀਰ ਛੇਤੀ ਪਹੁੰਚ ਵੀਰ ਵੇ। ਇਸ ਪਾਸੇ ਇਹ ਦੁਆਈ ਐਡੀ ਕੜਕ ਵੀ ਆਵਾਜ਼ ਵਿੱਚ ਨਿਕਲੀ ਕਿ ਘੋੜੇ ਤੱਕ ਤਰਬਕ ਉੱਠੇ ਔਰ ਸੁੰਦਰੀ ਦੀਆਂ ਅੱਖਾਂ ਵੀ ਖੁੱਲ੍ਹ ਗਈਆਂ। ਕੀ ਵੇਖਦੀ ਹੈ ਕਿ ਸੱਚਮੁੱਚ ਵੀਰ ਜੀ ਕਈ ਸਿੱਖਾਂ ਸਣੇ ਘੋੜੀ ਸੱਟੇ ਆ ਰਹੇ ਹਨ ਔਰ ਦੁਆਈ ਸੁਣ ਕੇ ਹੋਰ ਵੀ ਹਵਾ ਵਾਂਗੂ ਉੱਡੇ ਹਨ। ਅੱਖ ਦੇ ਫੋਰ ਵਿੱਚ ਬਹਾਦਰ ਪਹੁੰਚੇ। ਇੱਕ ਛੋਟੀ ਜਿਹੀ ਲੜਾਈ ਮੁਗਲਾਂ ਅਤੇ ਸਿੱਖਾਂ ਦੀ ਹੋਈ, ਦੋ ਮੁਗਲ ਮੋਏ, ਬਾਕੀ ਦੇ ਜਾਨਾਂ ਬਚਾ ਕੇ ਨੱਸ ਗਏ ਔਰ ਧਰਮੀ ਸੁੰਦਰੀ ਦੀ ਪੱਤ ਕਰਤਾਰ ਨੇ ਰੱਖ ਲਈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਭੈਣ ਭਰਾ ਘੋੜਿਆਂ ਤੋਂ ਉਤਰ ਕੇ ਅਜਿਹੇ ਵਿਛੜ ਕੇ ਮਿਲੇ ਕਿ ਦੋਹਾਂ ਦੀਆਂ ਅੱਖਾਂ ਤੋਂ ਮੈਂ ਨੀਰ ਵਹਿ ਵਹਿ ਚੱਲੇ ਜੀਓ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।